ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਹੁਸਨ ਕੀ ਹੈ? ਕਿਹਾ ਜਾਂਦਾ ਹੈ ਕਿ ਹੁਸਨ ਨਾ ਹੈ ਮੁਤਨਾਸਿਬ ਇਜ਼ਾਦਾ, ਮਗਰ ਸਾਡੇ ਨਜ਼ਦੀਕ ਸਿਹਤ ਦਾ ਦੂਸਰਾ ਨਾਂ ਹੁਸਨ ਹੈ। ਇਸ ਨਜ਼ਰੀਏ ਦੇ ਮੁਤਾਬਿਕ ਅਗਰ ਅਸੀਂ ਮਤਵਾਜ਼ਨ ਗਜ਼ਾ ਇਸਤੇਮਾਲ ਕਰਾਂਗੇ ਤੇ ਫਿਰ ਯਕੀਨਨ ਅਸੀਂ ਹਸੀਨ ਨਜ਼ਰ ਆਵਾਂਗੇ। ਤੇ ਇਹ ਹੁਸਨ ਦੀ ਜ਼ਮਾਨਤ ਵੀ ਏ। ਇਹਨਾਂ ਚੀਜ਼ਾਂ 'ਚ ਹੁਸਨ ਦੀ ਅਫਜ਼ਾਇਸ਼ ਦੇ ਲਈ ਸਿਹਤ ਬਖਸ਼ ਗਜ਼ਾ ਇੱਕ ਲਾਜ਼ਮੀ ਅਨਸਰ ਦੀ ਹੈਸੀਅਤ ਰੱਖਦੀ ਏ। ਸਾਥੀਓ, ਯਾਦ ਰੱਖੋ ਕਿ ਸਾਡੀ ਗਜ਼ਾ 'ਚ ਵਿਟਾਮਿਨਸ ਨੂੰ ਜਿਹੜੀ ਅਹਿਮੀਅਤ ਹਾਸਿਲ ਏ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਵਿਟਾਮਿਨਸ ਸਾਡੇ ਹੁਸਨ 'ਚ ਇਜ਼ਾਫਾ ਕਰਦੇ ਨੇ ਤੇ ਇਨਸਾਨੀ ਜਿਸਮ ਦੇ ਲਈ ਹਯਾਤੀਨ ਤੇ ਮਾਦਨੀਆਤ ਬਹੁਤ ਹੀ ਜ਼ਰੂਰੀ ਨੇ। ਇਸ ਲਈ ਇਹਨਾਂ ਦੀ ਕਮੀ ਜਾਂ ਗੈਰ ਮੌਜੂਦਗੀ ਦੋਨਾਂ ਸੂਰਤਾਂ ਦੇ ਬਾਇਸ ਇਨਸਾਨ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਏ। ਮਤਵਾਜ਼ਨ ਗਜ਼ਾ ਸਾਡੇ ਜਿਸਮ ਦੀ ਤਾਮੀਰ ਤੇ ਹੁਸਨ ਤੇ ਦਿਲਕਸ਼ੀ ਦੇ ਲਈ ਨਹਾਇਤ ਹੀ ਅਹਿਮ ਏ। ਇਨਸਾਨੀ ਜਿਸਮ ਦੀ ਤਾਮੀਰ ਦੇ ਲਈ ਪ੍ਰੋਟੀਨ ਦਾ ਉਹ ਦਰਜਾ ਏ ਜਿਹੜਾ ਇੱਕ ਮਕਾਨ ਬਣਾਉਣ 'ਚ ਇੱਟਾਂ ਦਾ ਹੁੰਦਾ ਏ। ਸਾਥੀਓ, ਗੋਸ਼ਤ ਤੇ ਖੂਨ ਸਾਡੀ ਖੁਰਾਕ ਦੇ ਪ੍ਰੋਟੀਨ ਨਾਲ ਬਣਦੇ ਨੇ। ਮਸਲਨ, ਸਾਗ ਸਬਜ਼ੀ ਤੇ ਫਲ 'ਚ ਪ੍ਰੋਟੀਨ ਬਹੁਤ ਘੱਟ ਮਕਦਾਰ 'ਚ ਹੁੰਦੀ ਏ। ਪ੍ਰੋਟੀਨ ਮੁਹੱਈਆ ਕਰਨ ਵਾਲੀਆਂ ਗਜ਼ਾਵਾਂ 'ਚ ਦੁੱਧ, ਗੋਸ਼ਤ, ਮੱਛੀ, ਅੰਡਾ, ਜੌ ਦਾ ਦਲੀਆ, ਆਲੂ, ਅਣਛਣੇ ਆਟੇ ਦੀ ਰੋਟੀ, ਸੋਇਆਬੀਨ, ਮਟਰ ਤੇ ਮੁਖਤਲਿਫ ਦਾਲਾਂ ਤੇ ਫਲੀਆਂ ਸ਼ਾਮਿਲ ਨੇ। ਸਾਥੀਓ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਜਿਲਦ ਸਾਫ਼ ਤੇ ਸ਼ਫਾਫ਼ ਨਜ਼ਰ ਆਏ ਤੇ ਫਿਰ ਸ਼ਫਾਫ਼ ਤੇ ਸਾਫ਼ ਜਿਲਦ ਤੇ ਚਮਕਦੀ ਧਮਕਦੀ ਜਿਲਦ ਦੇ ਲਈ ਵਿਟਾਮਿਨ ਏ, ਬੀ, ਸੀ ਲਾਜ਼ਮੀ ਨੇ। ਇਹ ਸਾਨੂੰ ਮੱਛੀ, ਗੋਸ਼ਤ ਤੇ ਦੁੱਧ ਤੋਂ ਹਾਸਿਲ ਹੁੰਦੇ ਨੇ। ਸਾਥੀਓ, ਅਗਰ ਤੁਹਾਡੀ ਜਿਲਦ ਬੇਹੱਦ ਖੁਸ਼ਕ ਏ ਤੇ ਫਿਰ ਆਪਣੀ ਖੁਰਾਕ 'ਚ ਮੱਛੀ ਦਾ ਤੇਲ ਸ਼ਾਮਿਲ ਕਰੋ, ਚਾਹੇ ਇੱਕ ਚਮਚੀ ਹੀ ਕਿਉਂ ਨਾ ਸ਼ਾਮਿਲ ਕੀਤੀ ਜਾਏ। ਅਗਰ ਤੁਹਾਡੀ ਜਿਲਦ ਫਿੱਕੇ ਰੰਗ ਦੀ ਏ, ਇਹਦੇ 'ਚੋਂ ਪਿਲਾਹਟ ਝਲਕ ਦੀਏ ਤੇ ਫਿਰ ਫੌਰੀ ਤੌਰ ਤੇ ਆਪਣੇ ਡਾਕਟਰ ਨਾਲ ਮਸ਼ਵਰਾ ਕਰੋ। ਇਸ ਤੋਂ ਇਲਾਵਾ ਸਾਥੀਓ, ਦਿਲਕਸ਼ ਮਜ਼ਬੂਤ ਨਾਖੂਨਾਂ ਦੇ ਲਈ ਅੰਡੇ ਤੇ ਦੁੱਧ ਬਹੁਤ ਹੀ ਜ਼ਰੂਰੀ ਨੇ। ਵਿਟਾਮਿਨ ਸੀ ਨਾਖੂਨਾਂ ਨੂੰ ਮਜ਼ਬੂਤ ਬਣਾਉਂਦੀ ਏ ਤੇ ਵਿਟਾਮਿਨ ਬੀ ਕੰਪਲੈਕਸ ਸਾਡੇ ਨਾਖੂਨਾਂ ਨੂੰ ਨਰਮ ਪੈ ਜਾਣ ਤੋਂ ਬਚਾਉਂਦਾ ਏ। ਅਗਰ ਤੁਹਾਡੇ ਨਾਖੂਨ ਕਮਜ਼ੋਰ ਨੇ ਤੇ ਫਿਰ ਸਾਥੀਓ, ਆਪਣੀ ਗਜ਼ਾ 'ਚ ਫਲਾਂ ਤੇ ਸਬਜ਼ੀਆਂ ਦੇ ਰਸ ਨੂੰ ਤੇ ਦੁੱਧ ਨੂੰ ਜ਼ਰੂਰ ਸ਼ਾਮਿਲ ਕਰੋ। ਲੀਮੂ ਦਾ ਰਸ, ਟਮਾਟਰ ਤੇ ਮਾਲਟੇ ਦਾ ਜੂਸ ਬਹੁਤ ਹੀ ਫਾਇਦੇਮੰਦ ਏ। ਇਸ ਤੋਂ ਇਲਾਵਾ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਦੰਦ ਚਮਕਦਾਰ ਤੇ ਸਾਫ਼ ਸੁਥਰੇ ਨਜ਼ਰ ਆਉਣ ਤੇ ਫਿਰ ਇਹਦੇ ਲਈ ਵਿਟਾਮਿਨ ਏ ਤੇ ਡੀ ਜ਼ਰੂਰੀ ਏ। ਇਹ ਵੀ ਸਾਨੂੰ ਦੁੱਧ, ਮੱਛੀ ਤੇ ਗੋਸ਼ਤ ਤੋਂ ਮਿਲਦੇ ਨੇ। ਵਿਟਾਮਿਨ ਸੀ, ਕੈਲਸ਼ੀਅਮ ਤੇ ਫੁਲਾਦ ਦੰਦਾਂ ਦੀ ਮਜ਼ਬੂਤੀ ਦੇ ਲਈ ਬਹੁਤ ਹੀ ਜ਼ਰੂਰੀ ਨੇ। ਇਹਦੇ ਲਈ ਸੰਗਤਰਾ, ਮਾਲਟਾ, ਲੀਮੂ, ਕੱਚੀ ਬੰਦ ਗੋਭੀ ਤੇ ਗਾਜਰਾਂ ਤੇ ਟਮਾਟਰ ਇਸਤੇਮਾਲ ਕਰੋ। ਸਾਥੀਓ, ਦੰਦਾਂ ਦੀ ਵਰਜਿਸ਼ ਵੀ ਬਹੁਤ ਹੀ ਜ਼ਰੂਰੀ ਹੁੰਦੀ ਏ। ਇਸ ਮਕਸਦ ਦੇ ਲਈ ਸਖ਼ਤ ਸੇਬ, ਨਾਸ਼ਪਤੀ, ਗਾਜਰ ਤੇ ਗੰਡੇਰੀ ਵਗੈਰਾ ਜ਼ਰੂਰ ਖਾਇਆ ਕਰੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਵਾਲ ਚਮਕਦਾਰ ਤੇ ਰੇਸ਼ਮੀ ਹੋਣ, ਤੇ ਚਮਕਦਾਰ ਤੇ ਰੇਸ਼ਮੀ ਵਾਲ ਸਭ ਨੂੰ ਹੀ ਅੱਛੇ ਲੱਗਦੇ ਨੇ। ਇਹਦੇ ਲਈ ਵਿਟਾਮਿਨ ਬੀ ਬਹੁਤ ਹੀ ਜ਼ਰੂਰੀ ਏ। ਇਹ ਕਲੇਜੀ, ਗੁਰਦੇ, ਮੂੰਗਫਲੀ ਤੇ ਅੰਡਿਆਂ 'ਚੋਂ ਮਿਲਦੀ ਏ। ਆਪਣੀ ਖੁਰਾਕ 'ਚ ਦੁੱਧ, ਦਹੀਂ ਜਾਂ ਪਨੀਰ ਵੀ ਸ਼ਾਮਿਲ ਕਰੋ। ਇਸ ਤੋਂ ਇਲਾਵਾ ਕੱਚੀ ਫੁੱਲ ਗੋਭੀ, ਸ਼ਲਜਮ ਤੇ ਬੰਦ ਗੋਭੀ ਖਾਓ। ਸਾਥੀਓ, ਫੁਲਾਦ ਤੇ ਤਾਂਬੇ ਦੇ ਅਜਜ਼ਾ ਵਾਲਾਂ ਦੀ ਰੰਗਤ ਨੂੰ ਬਰਕਰਾਰ ਰੱਖਦੇ ਨੇ ਤੇ ਇਹ ਖੁਸ਼ਕ ਆਲੂ ਬੁਖਾਰੇ, ਅੰਗੂਰ, ਕਿਸ਼ਮਿਸ਼ ਤੇ ਬਾਦਾਮ ਤੋਂ ਮਿਲਦੇ ਨੇ। ਸੋ ਇਸ ਲਈ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਵਾਲ ਖੂਬਸੂਰਤ ਤੇ ਚਮਕਦਾਰ ਹੋਣ ਤੇ ਫਿਰ ਸਾਥੀਓ, ਇਹਨਾਂ ਚੀਜ਼ਾਂ ਦਾ ਇਸਤੇਮਾਲ ਜ਼ਰੂਰ ਕਰੋ। ਸਾਥੀਓ, ਵਿਟਾਮਿਨ ਏ ਹੁਸਨ ਤੇ ਜਮਾਲ ਦਾ ਸਰਚਸ਼ਮਾ ਕਹਿਲਾਉਂਦਾ ਏ, ਕਿਉਂਕਿ ਇਹ ਜਿਲਦ ਤੇ ਅੱਖਾਂ ਨੂੰ ਤਵਨਾਈ ਬਖਸ਼ਦਾ ਏ। ਇਸ ਤੋਂ ਇਲਾਵਾ ਇਹ ਜ਼ੁਕਾਮ ਤੋਂ ਵੀ ਇਨਸਾਨ ਨੂੰ ਮਹਿਫੂਜ਼ ਰੱਖਦਾ ਏ, ਕੇਲ ਮੁਹਾਸਿਆਂ ਨੂੰ ਰੋਕਦਾ ਏ ਤੇ ਇਹ ਵਿਟਾਮਿਨ ਸਬਜ਼ ਪੱਤੇਦਾਰ ਸਬਜ਼ੀਆਂ, ਫਲਾਂ ਤੇ ਜ਼ਰਦ ਰੰਗ ਦੀਆਂ ਸਬਜ਼ੀਆਂ 'ਚ, ਅੰਡੇ ਦੀ ਜ਼ਰਦੀ 'ਚ, ਮੱਖਣ ਤੇ ਬਲਾਈ 'ਚ ਬਕਸਰਤ ਪਾਇਆ ਜਾਂਦਾ ਏ। ਤੇ ਫਿਰ ਅਸੀਂ ਵੇਖਦੇ ਹਾਂ ਕਿ ਵਿਟਾਮਿਨ ਬੀ ਭੁੱਖ ਲਗਾਉਂਦਾ ਏ ਤੇ ਹਾਜ਼ਮੇ ਨੂੰ ਵਧਾਉਂਦਾ ਏ, ਥਕਣ ਦੂਰ ਕਰਦਾ ਏ, ਦਿਮਾਗ ਨੂੰ ਚਾਕੋ ਚੌਬੰਦ ਰੱਖਦਾ ਏ ਤੇ ਇਹ ਸਾਨੂੰ ਮੁਰਗੀ, ਗੋਸ਼ਤ, ਮੱਛੀ, ਅੰਡੇ ਤੇ ਮਟਰ 'ਚੋਂ ਹਾਸਿਲ ਹੁੰਦਾ ਏ। ਇਸ ਤੋਂ ਇਲਾਵਾ ਸਾਥੀਓ, ਵਿਟਾਮਿਨ ਸੀ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਏ। ਸਿਹਤਮੰਦ ਮਸੂੜਿਆਂ ਦੇ ਲਈ, ਪੱਠਿਆਂ ਦੇ ਲਈ ਤੇ ਨਾਖੂਨਾਂ ਦੀ ਮਜ਼ਬੂਤੀ ਦੇ ਲਈ ਵਿਟਾਮਿਨ ਸੀ ਬਹੁਤ ਹੀ ਮਫੀਦ ਏ। ਇਹ ਬਦਨ ਨੂੰ ਬਿਮਾਰੀ ਤੋਂ ਮਹਿਫੂਜ਼ ਰੱਖਦਾ ਏ ਤੇ ਸਾਥੀਓ, ਇਹ ਵਿਟਾਮਿਨ ਸਾਨੂੰ ਸੰਗਤਰੇ, ਮਾਲਟੇ, ਮਸੰਮੀ, ਲੀਮੂ ਤੇ ਟਮਾਟਰ ਤੇ ਪੱਤੇਦਾਰ ਸਬਜ਼ੀਆਂ 'ਚੋਂ ਹਾਸਿਲ ਹੁੰਦਾ ਏ। ਇਸੇ ਤਰ੍ਹਾਂ ਵਿਟਾਮਿਨ ਈ ਵੀ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਏ। ਅਗਰ ਇਸ ਵਿਟਾਮਿਨ ਦੀ ਕਮੀ ਹੋ ਜਾਏ ਤੇ ਇਨਸਾਨ ਦੀਆਂ ਅੱਖਾਂ ਦੇ ਇਰਦ ਗਿਰਦ ਸਿਆਹ ਹਲਕੇ ਪੈ ਜਾਂਦੇ ਨੇ। ਤੇ ਸਾਥੀਓ, ਇਹ ਵਿਟਾਮਿਨ ਅਸੀਂ ਦੁੱਧ, ਗੋਸ਼ਤ, ਫਲ ਤੇ ਸਬਜ਼ੀਆਂ ਚੋਂ ਹਾਸਿਲ ਕਰ ਸਕਦੇ ਹਾਂ। ਲਿਹਾਜ਼ਾ ਅਗਰ ਤੁਸੀਂ ਆਪਣੀ ਖੁਰਾਕ ਨੂੰ ਮਤਵਾਜ਼ਨ ਬਣਾਉਂਦੇ ਹੋ, ਯਾਨੀ ਕਿ ਅਗਰ ਇਹ ਚਾਰੋ ਵਿਟਾਮਿਨ ਤੁਹਾਡੀ ਗਿਜ਼ਾ ਚ ਪਾਏ ਜਾਂਦੇ ਨੇ, ਤੇ ਫਿਰ ਯਕੀਨਨ ਤੁਸੀਂ ਖੂਬਸੂਰਤ ਤੇ ਅੱਛੀ ਸ਼ਖਸੀਅਤ ਦੇ ਮਾਲਿਕ ਬਣ ਸਕਦੇ ਹੋ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅਸੀਂ ਆਪਣੀ ਰੋਜ਼ਮਰਾ ਦੀ ਖੁਰਾਕ 'ਚ ਜਿਹੜੀਆਂ ਚੀਜ਼ਾਂ ਇਸਤੇਮਾਲ ਕਰਨੇ ਆ, ਇਹਨਾਂ 'ਚ ਕੁਦਰਤ ਦੀ ਤਰਫੋਂ ਕਈ ਫਾਇਦੇ ਮੌਜੂਦ ਨੇ। ਤੇ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਇਸਤੇਮਾਲ ਕਰਾਂਗੇ, ਮੁਨਾਸਿਬ ਤਰ੍ਹਾਂ ਇਸਤੇਮਾਲ ਕਰਾਂਗੇ, ਤੇ ਫਿਰ ਯਕੀਨਨ ਅਸੀਂ ਨਾ ਸਿਰਫ ਸਿਹਤਮੰਦ ਹੀ ਰਵਾਂਗੇ, ਬਲਕਿ ਅਸੀਂ ਆਪਣੀ ਹੁਸਨ ਤੇ ਦਿਲਕਸ਼ੀ 'ਚ ਇਜ਼ਾਫਾ ਵੀ ਕਰ ਸਕਾਂਗੇ। ਸੋ ਮੇਰੀ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇਹ ਖੂਬਸੂਰਤ ਗੀਤ ਸੁਣੀਏ।
ਸਿਰਾ ਬੁਲਦੀ ਹੋ ਹੈ ਭਲਾ ਤੇਰਾ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਮ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸੀਂ ਦੁਨੀਆ ਦੇ ਨੂਰ ਹਾਂ। ਸਾਥੀਓ, ਯਿਸੂ ਮਸੀਹ ਨੇ ਮੱਤੀ ਦੀ ਅੰਜੀਲ ਦੇ 5ਵੇਂ ਬਾਬ ਦੀ 14ਵੀਂ ਆਇਤ ਵਿੱਚ ਫਰਮਾਇਆ ਹੈ ਕਿ ਤੁਸੀਂ ਦੁਨੀਆ ਦੇ ਨੂਰ ਹੋ, ਜਿਹੜਾ ਸ਼ਹਿਰ ਪਹਾੜ 'ਤੇ ਵੇ ਉਹ ਛੁੱਪ ਨਹੀਂ ਸਕਦਾ। ਸੋ ਸਾਥੀਓ, ਖੁਦਾਮ ਦੀ ਯਿਸੂ ਮਸੀਹ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਉਂਦੇ ਨੇ, ਯਿਸੂ ਮਸੀਹ ਆਪਣੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਦੁਨੀਆ ਦੇ ਨੂਰ ਹੋ, ਜਿਹੜਾ ਸ਼ਹਿਰ ਪਹਾੜ 'ਤੇ ਵੇ ਉਹ ਛੁੱਪ ਨਹੀਂ ਸਕਦਾ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਰੋਸ਼ਨੀ ਕਦੀ ਵੀ ਛੁੱਪ ਨਹੀਂ ਸਕਦੀ, ਬਲਕਿ ਰੋਸ਼ਨੀ ਜਿਹੜੀ ਵੀ ਜਗ੍ਹਾ 'ਤੇ ਪਹੁੰਚਦੀ ਹੈ ਉੱਥੇ ਜ਼ਰੂਰ ਰੋਸ਼ਨੀ ਹੋ ਜਾਂਦੀ ਹੈ, ਨੂਰ ਹੋ ਜਾਂਦਾ ਹੈ। ਸੋ ਅਗਰ ਸਾਡੀਆਂ ਜ਼ਿੰਦਗੀਆਂ ਵਿੱਚ ਮਸੀਹ ਯਿਸੂ ਪਾਇਆ ਜਾਂਦਾ ਹੈ ਤਾਂ ਫਿਰ ਯਕੀਨਨ ਉਹਦਾ ਨੂਰ, ਉਹਦੀ ਰੋਸ਼ਨੀ ਵੀ ਸਾਡੀਆਂ ਜ਼ਿੰਦਗੀਆਂ ਵਿੱਚ ਹੋਏਗੀ। ਅਤੇ ਜਿਹੜਾ ਨੂਰ, ਜਿਹੜੀ ਰੋਸ਼ਨੀ ਸਾਨੂੰ ਯਿਸੂ ਮਸੀਹ ਤੋਂ ਹਾਸਿਲ ਹੋਏਗੀ, ਉਹ ਛੁੱਪ ਨਹੀਂ ਸਕੇਗੀ, ਬਲਕਿ ਉਹ ਦੂਜਿਆਂ ਤੱਕ ਪਹੁੰਚੇਗੀ ਤਾਂ ਕਿ ਲੋਕ ਮਸੀਹ ਦੇ ਜਲਾਲ ਨੂੰ ਵੇਖ ਸਕਣ ਅਤੇ ਖੁਦਾ ਦੇ ਨਾਮ ਦੀ ਤਮਜੀਦ ਕਰ ਸਕਣ। ਸਾਥੀਓ, ਯਿਸੂ ਮਸੀਹ ਨੇ ਫਰਮਾਇਆ ਕਿ ਜਿਹੜਾ ਸ਼ਹਿਰ ਪਹਾੜ 'ਤੇ ਵੀ ਉਹ ਛੁੱਪ ਨਹੀਂ ਸਕਦਾ। ਅਤੇ ਆਹ ਗੱਲ ਸੱਚ ਹੈ ਕਿ ਜਿਹੜਾ ਸ਼ਹਿਰ ਪਹਾੜ 'ਤੇ ਹੁੰਦਾ ਹੈ ਉਹ ਛੁੱਪ ਨਹੀਂ ਸਕਦਾ, ਬਲਕਿ ਉਹ ਸ਼ਹਿਰ 'ਤੇ ਹਰੇਕ ਨੂੰ ਨਜ਼ਰ ਆਉਂਦਾ ਹੈ। ਸੋ ਯਿਸੂ ਮਸੀਹ ਨੇ ਆਹ ਅਲਾਮਤੀ ਗੱਲ ਇਸ ਲਈ ਕਹੀ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਰੋਸ਼ਨੀ ਕਦੀ ਵੀ ਛੁੱਪ ਨਹੀਂ ਸਕਦੀ। ਅਗਰ ਰੋਸ਼ਨੀ ਨੂੰ ਛੁਪਾਇਆ ਜਾਏਗਾ, ਰੋਕਿਆ ਜਾਏਗਾ, ਤਾਂ ਫਿਰ ਇਹਦੇ ਨਾਲ ਨਾ ਸਿਰਫ ਉਹ ਖੁਦ ਜਿਹੜਾ ਰੋਸ਼ਨੀ ਨੂੰ ਛੁਪਾਉਂਦਾ ਹੈ ਠੋਕਰ ਖਾਏਗਾ, ਬਲਕਿ ਉਹ ਦੂਜਿਆਂ ਦੇ ਲਈ ਵੀ ਠੋਕਰ ਦਾ ਬਾਇਸ ਬਣੇਗਾ। ਸਾਥੀਓ, ਹਨੇਰੇ ਵਿੱਚ ਚੱਲਣਾ ਮੁਸ਼ਕਿਲ ਹੁੰਦਾ ਹੈ, ਹਨੇਰੇ ਵਿੱਚ ਜ਼ਿੰਦਗੀ ਬੇਮਾਇਨਾ, ਬੇਫਾਇਦਾ ਹੈ। ਸੋ ਇਸ ਲਈ ਅਸੀਂ ਵੇਖਦੇ ਕਿ ਰੋਸ਼ਨੀ ਨੂੰ ਬੜੀ ਅਹਿਮੀਅਤ ਹਾਸਿਲ ਹੈ, ਕਿਉਂਕਿ ਆਹ ਜ਼ਿੰਦਗੀ ਦੇ ਲਈ ਬੜੀ ਹੀ ਜ਼ਰੂਰੀ ਹੈ। ਇਸ ਲਈ ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਨੇ ਇਸ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਰੋਸ਼ਨੀ ਨੂੰ ਹੀ ਬਣਾਇਆ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਪਹਿਲੇ ਦਿਨ ਰੋਸ਼ਨੀ ਨੂੰ ਬਣਾਇਆ। ਅਤੇ ਸਾਥੀਓ, ਯਿਸੂ ਮਸੀਹ ਜਿਹੜੀ ਰੋਸ਼ਨੀ ਦੀ, ਜਿਹੜੇ ਨੂਰ ਦੀ ਗੱਲ ਕਰਨ ਦੇ ਨੇ, ਆ ਉਹ ਰੋਸ਼ਨੀ ਹੈ, ਉਹ ਨੂਰ ਹੈ ਜਿਹੜਾ ਯਿਸੂ ਮਸੀਹ ਵਿੱਚ ਪਾਇਆ ਜਾਂਦਾ ਹੈ, ਯਾਨੀ ਕਿ ਉਹਦਾ ਜਲਾਲ, ਉਹਦੀ ਕੁਦਰਤ। ਜਿਹੜੇ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ, ਜਿਹੜੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਦਹਿੰਦਾ ਤਸਲੀਮ ਕਰਦੇ ਨੇ, ਉਹ ਲੋਕ ਉਹਦੇ ਕੋਲੋਂ ਰੂਲ ਕੁਦਸ ਦਾ ਨੂਰ, ਪਾਕ ਕਲਾਮ ਦੀ ਰੋਸ਼ਨੀ ਪਾਉਂਦੇ ਨੇ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਏ ਆ ਖੁਦਾਮ ਦੇ ਕੋਲੋਂ ਬਰਕਤ ਪਾਉਂਦੇ ਨੇ ਅਤੇ ਦੂਜਿਆਂ ਤੱਕ ਖੁਦਾ ਦੇ ਨੂਰ ਨੂੰ, ਉਹਦੇ ਪਾਕ ਕਲਾਮ ਦੀ ਰੋਸ਼ਨੀ ਨੂੰ ਪਹੁੰਚਾਉਣ ਵਾਲੇ ਬਣਦੇ ਨੇ। ਸਾਥੀਓ, ਯਿਸੂ ਮਸੀਹ ਨੇ ਆਹ ਵੀ ਫਰਮਾਇਆ ਹੈ ਕਿ ਤੁਹਾਡੀ ਰੋਸ਼ਨੀ ਲੋਕਾਂ ਦੇ ਸਾਹਮਣੇ ਚਮਕੇ ਤਾਂ ਕਿ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖਦੇ ਹੋਇਆਂ ਤੁਹਾਡੇ ਬਾਪ ਦੀ, ਜਿਹੜਾ ਕਿ ਆਸਮਾਨ 'ਤੇ ਵੇ, ਤਮਜੀਦ ਕਰਨ। ਸਾਥੀਓ, ਆਹ ਗੱਲ ਯਾਦ ਰੱਖੋ ਕਿ ਅਸੀਂ ਖੁਦ ਤੋਂ ਆਪਣੀਆਂ ਜ਼ਿੰਦਗੀਆਂ ਵਿੱਚ ਰੋਸ਼ਨੀ ਨੂੰ ਪੈਦਾ ਨਹੀਂ ਕਰ ਸਕਦੇ, ਸਾਡੇ ਅੰਦਰ ਖੁਦ ਤੋਂ ਨੂਰ ਨਹੀਂ ਆ ਸਕਦਾ, ਬਲਕਿ ਖੁਦਾਵੰਦ ਜਦੋਂ ਸਾਡੀਆਂ ਜ਼ਿੰਦਗੀਆਂ ਵਿੱਚ ਹੁੰਦਾ, ਉਸ ਵੇਲੇ ਅਸੀਂ ਖੁਦਾ ਦੇ ਨੂਰ ਨੂੰ ਪਾਉਂਦੇ ਹਾਂ, ਉਹਦੀ ਰੋਸ਼ਨੀ ਵਿੱਚ ਰਹਿੰਦੇ ਹੋਏ ਹਾਂ, ਦੂਜਿਆਂ ਤੱਕ ਉਹਦੀ ਰੋਸ਼ਨੀ ਨੂੰ ਪਹੁੰਚਾਉਂਦੇ ਹਾਂ। ਸਾਥੀਓ, ਜਿਵੇਂ ਚੰਨ ਆਪਣੇ ਅੰਦਰ ਕੋਈ ਰੋਸ਼ਨੀ ਨਹੀਂ ਰੱਖਦਾ, ਬਲਕਿ ਅਸੀਂ ਵੇਖਦੇ ਹਾਂ ਕਿ ਉਹਦੇ ਵਿੱਚ ਆ ਖੂਬੀ ਪਾਈ ਜਾਂਦੀ ਹੈ ਕਿ ਉਹ ਦੂਜਿਆਂ ਤੱਕ ਰੋਸ਼ਨੀ ਪਹੁੰਚਾਉਂਦਾ ਹੈ, ਉਸੇ ਤਰ੍ਹਾਂ ਅਸੀਂ ਵੀ ਚੰਦ ਦੇ ਵਾਂਗੂ ਹਾਂ। ਸਾਡੇ ਅੰਦਰ ਵੀ ਆਪਣੀ ਕੋਈ ਰੋਸ਼ਨੀ ਨਹੀਂ ਪਾਈ ਜਾਂਦੀ, ਬਲਕਿ ਜਿਹੜੀ ਰੋਸ਼ਨੀ ਸਾਨੂੰ ਖੁਦਾ ਤੋਂ ਮਿਲਦੀ ਏ, ਅਸੀਂ ਉਸੇ ਰੋਸ਼ਨੀ ਨੂੰ ਦੂਜਿਆਂ ਤੱਕ ਪਹੁੰਚਾਉਂਦੇ ਹਾਂ। ਇਸ ਲਈ ਯਿਸੂ ਮਸੀਹ ਨੇ ਫਰਮਾਇਆ ਕਿ ਤੁਹਾਡੀ ਰੋਸ਼ਨੀ ਲੋਕਾਂ 'ਤੇ ਜ਼ਾਹਿਰ ਹੋਵੇ, ਤਾਂ ਕਿ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖਦੇ ਹੋਇਆਂ ਤੁਹਾਡੇ ਬਾਪ ਦੀ ਜਿਹੜਾ ਕਿ ਆਸਮਾਨ 'ਤੇ ਵੇ ਉਹਦੀ ਤਮਜੀਦ ਕਰਨ। ਸੋ ਜਦੋਂ ਅਸੀਂ ਲੋਕਾਂ ਵਿੱਚ ਖੁਦਾ ਦਾ ਪ੍ਰਚਾਰ ਕਰਾਂਗੇ, ਜਦੋਂ ਅਸੀਂ ਲੋਕਾਂ ਵਿੱਚ ਰਹਿੰਦੇ ਹੋਇਆਂ ਪਾਕਰੂ ਦੀ ਹਦਾਇਤ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਾਂਗੇ, ਜਦੋਂ ਲੋਕ ਸਾਡੇ ਵਸੀਲੇ ਤੋਂ ਬਰਕਤ ਪਾਣਗੇ, ਤਰੱਕੀ ਪਾਣਗੇ, ਖੁਦਾ ਦਾ ਜਲਾਲ ਵੇਖਣਗੇ, ਉਹ ਯਕੀਨਨ ਖੁਦਾ ਦੇ ਨਾਮ ਦੀ ਤਮਜੀਦ ਕਰਨਗੇ। ਸੋ ਸਾਥੀਓ, ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਦੇ ਲਈ ਰੋਸ਼ਨੀ ਬਣੀਏ, ਨੂਰ ਬਣੀਏ, ਬਰਕਤ ਬਣੀਏ, ਤਰੱਕੀ ਬਣੀਏ, ਲੋਕ ਸਾਡੇ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਪਾਣ, ਔਰ ਫਿਰ ਆ ਕੇ ਲੋਕ ਖੁਦਾ ਦੇ ਕਲਾਮ ਦੀ ਰੋਸ਼ਨੀ ਨੂੰ ਪਾਉਂਦੇ ਹੋਇਆਂ ਉਹਦੇ ਕਦਮਾਂ ਵਿੱਚ ਆਉਣ, ਅਤੇ ਫਿਰ ਸਾਥੀਓ ਅਸੀਂ ਯਿਸੂ ਮਸੀਹ ਤੋਂ ਉਹਦਾ ਨੂਰ, ਉਹਦੀ ਰੋਸ਼ਨੀ ਹਾਸਲ ਕਰਦੇ ਹੋਇਆਂ ਦੁਨੀਆਂ ਦੇ ਲਈ ਨੂਰ ਬਣੀਏ। ਯਾਦ ਰੱਖੋ ਕਿ ਅਸੀਂ ਇਸ ਲਈ ਦੁਨੀਆਂ ਦੇ ਲਈ ਨੂਰ ਹਾਂ ਕਿਉਂਕਿ ਸਾਡਾ ਤਾਲੁਕ ਖੁਦਾ ਦੇ ਨਾਲ ਜੁੜਿਆ ਹੋਇਆ ਹੈ। ਅਤੇ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਖੁਦਾ ਨੂਰ ਹੈ, ਉਹੀ ਨੂਰ ਦਾ ਸਰਚਸ਼ਮਾ ਹੈ। ਅਤੇ ਜ਼ਬੂਰ 27 ਅਤੇ ਦੀ ਪਹਿਲੀ ਆਇਤ ਵਿੱਚ ਹਜ਼ਰਤ ਦਾਊਦ ਆ ਗੱਲ ਕਹਿੰਦਾ ਹੈ ਕਿ ਖੁਦਾਵੰਦ ਮੇਰੀ ਰੋਸ਼ਨੀ ਹੈ। ਸੋ ਸਾਥੀਓ, ਖੁਦਾਵੰਦ ਹੀ ਸਾਡੀ ਰੋਸ਼ਨੀ ਹੈ, ਉਹੀ ਨੂਰ ਹੈ, ਨੂਰ ਦਾ ਸਰਚਸ਼ਮਾ ਹੈ। ਔਰ ਫਿਰ ਅਸੀਂ ਵੇਖਦੇ ਕਿ ਖੁਦਾ ਦੇ ਇਕਲੌਤੇ ਬੇਟੇ ਯਿਸੂ ਮਸੀਹ ਦੇ ਹੱਕ ਵਿੱਚ ਆ ਗੱਲ ਕਹੀ ਗਈ ਹੈ ਕਿ ਉਹ ਆਦਮੀਆਂ ਦਾ ਨੂਰ ਹੈ, ਹਕੀਕੀ ਨੂਰ ਜਿਹੜਾ ਹਰੇਕ ਆਦਮੀ ਨੂੰ ਰੋਸ਼ਨ ਕਰਦਾ ਹੈ। ਸੋ ਜਦੋਂ ਅਸੀਂ ਖੁਦਾ ਦੇ ਨਾਲ ਆਪਣਾ ਤਾਲੁਕ ਰੱਖਦੇ ਹਾਂ, ਜਦੋਂ ਅਸੀਂ ਖੁਦਾ ਦੇ ਨਾਲ ਜੁੜੇ ਰਹਿੰਦੇ ਹਾਂ, ਜਦੋਂ ਅਸੀਂ ਖੁਦਾਵੰਦ ਵਿੱਚ ਕਾਇਮ ਦਾਇਮ ਰਹਿੰਦੇ ਹਾਂ, ਉਸ ਵੇਲੇ ਅਸੀਂ ਉਹਦੀ ਰੋਸ਼ਨੀ ਨੂੰ, ਉਹਦੇ ਨੂਰ ਨੂੰ ਪਾਉਂਦੇ ਹਾਂ, ਜਿਹਦੇ ਨਾਲ ਅਸੀਂ ਉਹਦੇ ਜਲਾਲ ਨੂੰ ਜ਼ਾਹਿਰ ਕਰਦੇ ਹੋਏ ਹਾਂ, ਦੂਜਿਆਂ ਲੋਕਾਂ ਨੂੰ ਉਹਦੇ ਕਦਮਾਂ ਵਿੱਚ ਲਿਆਉਣ ਵਾਲੇ ਬਣਦੇ ਹਾਂ। ਸਾਥੀਓ, ਆ ਦੁਨੀਆ ਗੁਨਾਹ ਦੀ ਵਜ੍ਹਾ ਤੋਂ ਹਨੇਰੇ ਵਿੱਚ ਹੈ। ਲੋਕ ਗੁਨਾਹ ਦੀ ਵਜ੍ਹਾ ਤੋਂ ਰੂਹਾਨੀ ਤੌਰ ਨਾਲ ਹਨੇਰੇ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਸੋ ਜਦੋਂ ਅਸੀਂ ਉਹਨਾਂ ਤੱਕ ਮਸੀਹ ਦੀ ਰੋਸ਼ਨੀ ਨੂੰ ਪਹੁੰਚਾਉਂਦੇ ਹਾਂ, ਜਦੋਂ ਖੁਦਾਵੰਦ ਸਾਡੇ ਜ਼ਰੀਏ ਨਾਲ ਆਪਣਾ ਨੂਰ, ਆਪਣੀ ਰੋਸ਼ਨੀ ਉਹਨਾਂ 'ਤੇ ਚਮਕਾਉਂਦਾ ਹੈ, ਉਸ ਵੇਲੇ ਉਹ ਉਸ ਰੋਸ਼ਨੀ ਵਿੱਚ ਚੱਲਦੇ ਹੋਏ ਹਾਂ, ਖੁਦਾ ਦੇ ਨਾਮ ਦੀ ਤਮਜੀਦ ਕਰਦੇ ਨੇ, ਨਿਜਾਤ ਪਾਉਂਦੇ ਨੇ, ਅਤੇ ਖੁਦਾ ਦੇ ਫਰਜ਼ੰਦ ਯਾਨੀ ਕਿ ਨੂਰ ਦੇ ਫਰਜ਼ੰਦ ਬਣ ਜਾਂਦੇ ਨੇ। ਫਿਰ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਵੀ ਖੁਦਾ ਦਾ ਨੂਰ, ਉਹਦਾ ਜਲਾਲ ਜ਼ਾਹਿਰ ਹੁੰਦਾ ਹੈ। ਅਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਪਹਾੜੀ ਬਰਕਾਤ ਇਹਦੇ ਸਫ਼ਾ ਨੰਬਰ 41 ਵਿੱਚ ਆ ਗੱਲ ਲਿਖਦੀ ਹੈ ਕਿ ਅਗਰ ਯਿਸੂ ਮਸੀਹ ਦਿਲ ਵਿੱਚ ਵੱਸਦਾ ਹੈ ਤਾਂ ਫਿਰ ਉਹਦੀ ਹਜ਼ੂਰੀ ਦੇ ਨੂਰ ਨੂੰ ਛੁਪਾਉਣਾ ਨਾਮੁਮਕਿਨ ਹੈ। ਉਹ ਜਿਹੜੇ ਯਿਸੂ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਨੇ, ਅਗਰ ਉਹ ਦੂਜਿਆਂ ਨੂੰ ਨੂਰ ਨਹੀਂ ਦਿੰਦੇ, ਤਾਂ ਫਿਰ ਇਹਦਾ ਮਤਲਬ ਇਹ ਕਿ ਉਹਨਾਂ ਦਾ ਤਾਲੁਕ ਨੂਰ ਦੇ ਸਰਚਸ਼ਮੇ ਦੇ ਨਾਲ ਨਹੀਂ ਹੈ। ਸੋ ਸਾਥੀ, ਉਹ ਆ ਗੱਲ ਸੱਚ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਖੁਦਾ ਦਾ ਡਰ ਖੌਫ ਪਾਇਆ ਜਾਂਦਾ ਹੈ, ਖੁਦਾ ਦਾ ਰੂਹ ਪਾਇਆ ਜਾਂਦਾ ਹੈ, ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕੀਤਾ ਹੈ, ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਖੁਦਾ ਦੀ ਹਜ਼ੂਰੀ ਦਾ ਨੂਰ, ਉਹਦਾ ਜਲਾਲ ਪਾਇਆ ਜਾਂਦਾ ਹੈ, ਜਿਹੜਾ ਕਿ ਛੁੱਪ ਨਹੀਂ ਸਕਦਾ। ਪਰ ਜਿਹੜੇ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਉਹ ਯਿਸੂ ਮਸੀਹ ਦੇ ਪੈਰੋਕਾਰ ਨੇ, ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਖੁਦਾ ਪਾਇਆ ਜਾਂਦਾ ਹੈ, ਅਗਰ ਉਹ ਦੂਜਿਆਂ ਤੱਕ ਖੁਦਾ ਦੇ ਨੂਰ ਨੂੰ, ਉਹਦੇ ਕਲਾਮ ਦੀ ਰੋਸ਼ਨੀ ਨੂੰ ਨਹੀਂ ਪਹੁੰਚਾਉਂਦੇ, ਅਗਰ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਨਹੀਂ ਹੁੰਦਾ, ਤਾਂ ਫਿਰ ਇਹਦਾ ਮਤਲਬ ਹੈ ਕਿ ਉਹਨਾਂ ਦਾ ਖੁਦਾ ਦੇ ਨਾਲ ਨਹੀਂ ਤਾਲੁਕ। ਸੋ ਸਾਥੀਓ, ਅੱਜ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਵੇਖੀਏ ਅਤੇ ਇਸ ਗੱਲ ਨੂੰ ਸੋਚੀਏ ਕਿ ਕੀ ਸਾਡਾ ਤਾਲੁਕ ਯਿਸੂ ਮਸੀਹ ਦੇ ਨਾਲ ਹੈ, ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖਦੇ ਹਾਂ, ਕਿ ਅਸਾਂ ਉਹਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕੀਤਾ ਹੈ, ਕੀ ਸਾਡੀਆਂ ਜ਼ਿੰਦਗੀਆਂ ਵਿੱਚ ਖੁਦਾ ਦਾ ਰੂਹ ਪਾਇਆ ਜਾਂਦਾ ਹੈ। ਅਗਰ ਅਸੀਂ ਆਪਣੀ ਜ਼ਿੰਦਗੀ ਖੁਦਾ ਨੂੰ ਦਿੱਤੀ ਹੈ, ਅਗਰ ਸਾਡੀਆਂ ਜ਼ਿੰਦਗੀਆਂ ਵਿੱਚ ਖੁਦਾ ਦਾ ਡਰ ਖੌਫ ਪਾਇਆ ਜਾਂਦਾ ਹੈ, ਅਗਰ ਅਸੀਂ ਉਹਦੇ ਕਲਾਮ 'ਤੇ ਅਮਲ ਕਰਦੇ ਹਾਂ, ਤਾਂ ਫਿਰ ਇਹਦਾ ਮਤਲਬ ਹੈ ਕਿ ਅਸੀਂ ਖੁਦਾ ਦੇ ਯਾਨੀ ਕਿ ਨੂਰ ਦੇ ਫਰਜ਼ੰਦ ਆ, ਉਹਦੀ ਰੋਸ਼ਨੀ ਸਾਡੀਆਂ ਜ਼ਿੰਦਗੀਆਂ ਵਿੱਚ ਪੈ ਜਾਂਦੀ ਹੈ, ਅਤੇ ਅਸਾਂ ਉਸ ਰੋਸ਼ਨੀ ਨੂੰ, ਉਸ ਨੂਰ ਨੂੰ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਹੈ, ਅਸਾਂ ਉਹਨੂੰ ਦੂਜਿਆਂ ਤੱਕ ਪਹੁੰਚਾਉਣਾ ਹੈ, ਤਾਂ ਕਿ ਉਹ ਖੁਦਾ ਦੇ ਨਾਮ ਦੀ ਤਮਜੀਦ ਕਰ ਸਕਣ। ਸੋ ਸਾਥੀਓ, ਆਓ ਅੱਜ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਏ ਹਾਂ, ਆ ਸ਼ਰਫ ਹਾਸਲ ਕਰੀਏ ਕਿ ਅਸੀਂ ਦੁਨੀਆਂ ਦੇ ਨੂਰ ਹਾਂ, ਅਤੇ ਖੁਦਾ ਨੇ ਸਾਨੂੰ ਇਸ ਲਈ ਦੁਨੀਆਂ ਦੇ ਲਈ ਨੂਰ ਬਣਾਇਆ ਹੈ ਤਾਂ ਕਿ ਅਸੀਂ ਉਹਦੇ ਕਲਾਮ ਦੀ ਰੋਸ਼ਨੀ ਵਿੱਚ ਚੱਲਦੇ ਹੋਇਆਂ ਦੂਜਿਆਂ ਤੱਕ ਇਸ ਕਲਾਮ ਦੀ ਰੋਸ਼ਨੀ ਨੂੰ ਪਹੁੰਚਾ ਸਕੀਏ, ਤਾਂ ਕਿ ਖੁਦਾ ਦੇ ਨਾਮ ਇੱਜ਼ਤ ਜਲਾਲ ਪਾਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਇਸ ਮਸੀਹ 'ਤੇ ਮਾਨ ਲਿਆਓ, ਤਾਂ ਕਿ ਤੁਸੀਂ ਮਸੀਹ ਦੀ ਰੋਸ਼ਨੀ ਨੂੰ ਪਾ ਸਕੋ, ਕਲਾਮ ਦੀ ਰੋਸ਼ਨੀ ਨਾਲ ਮਾਮੂਰ ਹੋ ਸਕੋ, ਅਤੇ ਖੁਦਾ ਦੇ ਯਾਨੀ ਕਿ ਨੂਰ ਦੇ ਫਰਜ਼ੰਦ ਠਹਿਰਦੇ ਹੋਇਆਂ ਦੂਜਿਆਂ ਤੱਕ ਖੁਦਾ ਦੇ ਜਲਾਲ ਨੂੰ, ਉਹਦੇ ਕਲਾਮ ਦੀ ਰੋਸ਼ਨੀ ਨੂੰ ਪਹੁੰਚਾ ਸਕੋ, ਤਾਂ ਕਿ ਲੋਕ ਬਰਕਤ ਪਾਉਣ ਅਤੇ ਖੁਦਾ ਦੀ ਹਜ਼ੂਰੀ ਤੋਂ ਨਿਜਾਤ ਪਾਉਂਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਿਲ ਕਰ ਸਕਣ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ, ਆਓ ਅਸੀਂ ਅੱਜ ਆਪਣਾ ਆਪ ਖੁਦਾ ਨੂੰ ਦੇਈਏ, ਤਾਂ ਕਿ ਖੁਦਾ ਸਾਨੂੰ ਆਪਣੇ ਪਾਕ ਕਲਾਮ ਦੀ ਰੋਸ਼ਨੀ ਨਾਲ ਭਰ ਦੇਵੇ, ਅਤੇ ਅਸੀਂ ਉਹਦੇ ਕਲਾਮ ਦੀ ਰੋਸ਼ਨੀ ਨੂੰ ਦੂਜਿਆਂ ਤੱਕ ਪਹੁੰਚਾ ਸਕੀਏ, ਤਾਂ ਕਿ ਨਾ ਸਿਰਫ ਅਸੀਂ ਬਲਕਿ ਦੂਜੇ ਲੋਕ ਵੀ ਉਹਦੇ ਹਜ਼ੂਰ ਆ ਸਕਣ ਅਤੇ ਉਹਦੇ ਕੋਲੋਂ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲੇ ਬਣਨ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਤੂੰ ਸਾਨੂੰ ਕਬੂਲ ਫਰਮਾ। ਇਹ ਖੁਦਾਵੰਦ, ਅਸੀਂ ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਅਸੀਂ ਤੇਰੇ ਬਗੈਰ ਕੁਝ ਵੀ ਨਹੀਂ ਹਾਂ, ਸਾਡੇ ਅੰਦਰ ਕੋਈ ਵੀ ਖੂਬੀ ਨਹੀਂ ਪਾਈ ਜਾਂਦੀ। ਇਸ ਲਈ ਇਹ ਖੁਦਾਵੰਦ, ਅਸੀਂ ਤੈਨੂੰ ਹੀ ਆਪਣਾ ਨਿਜਾਤ ਦੇਹਿੰਦਾ ਕਬੂਲ ਕਰਨੇ ਹਾਂ, ਤੂੰ ਸਾਨੂੰ ਪਾਕਰੂ ਦੀ ਮਾਮੂਰੀ ਬਖਸ਼ ਅਤੇ ਆਪਣੇ ਪਾਕ ਕਲਾਮ ਦੀ ਰੋਸ਼ਨੀ ਵੀ ਬਖਸ਼, ਤਾਂ ਕਿ ਅਸੀਂ ਤੇਰੇ ਵਿੱਚ ਰਹਿੰਦੇ ਹੋਇਆਂ, ਤੇਰੀ ਰੋਸ਼ਨੀ ਵਿੱਚ ਚੱਲਦੇ ਹੋਇਆਂ ਦੂਜਿਆਂ ਤੱਕ ਉਸ ਰੋਸ਼ਨੀ ਨੂੰ ਪਹੁੰਚਾਉਣ ਵਾਲ ਬਣੀਏ, ਤਾਂ ਕਿ ਜਿਸ ਤਰ੍ਹਾਂ ਅਸਾਂ ਤੇਰੇ ਕੋਲੋਂ ਬਰਕਤ ਪਾਈਏ, ਨਿਜਾਤ ਹਾਸਲ ਕੀਤੀਏ, ਦੂਜੇ ਲੋਕ ਵੀ ਬਰਕਤ ਪਾ ਸਕਣ। ਇਹ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਅਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਸਾਡੀਆਂ ਬਿਮਾਰੀਆਂ ਨੂੰ, ਸਾਡੇ ਗੁਨਾਹਾਂ ਨੂੰ ਸਾਡੇ ਤੋਂ ਦੂਰ ਕਰ ਦੇ, ਅਤੇ ਸਾਨੂੰ ਤੂੰ ਆਪਣੀ ਕੁਦਰਤ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।